ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਵਿੱਚ ਘਰ ਲੈਣਾ ਕਈ ਲੋਕਾਂ ਦਾ ਖਾਬ ਹੈ, ਪਰ ਲੰਬੇ ਸਮੇਂ ਤੋਂ ਨੌਜਵਾਨਾਂ ਲਈ ਅਤੇ ਖਾਸ ਤੌਰ ਉੱਤੇ ਵਿਦਿਆਰਥੀਆਂ ਲਈ ਇਹ ਖਾਬ ਇੱਕ ਡਰਾਉਣਾ ਸੁਪਨਾ ਬਣ ਗਿਆ। SBS ਨੇ ਅਜਿਹੇ ਨੌਜਵਾਨਾਂ ਨਾਲ ਗੱਲ ਕੀਤੀ ਜੋ ਆਪਣੇ ਯੂਨੀਵਰਸਿਟੀ ਦੇ ਪਹਿਲੇ ਹਫ਼ਤਿਆਂ ਵਿੱਚ ਸਨ, ਪਰ ਉਹਨਾਂ ਦਾ ਕਹਿਣਾ ਸੀ ਕਿ ਜਦ ਤੱਕ ਉਹ ਗ੍ਰੈਜੂਏਟ ਹੋਣਗੇ, ਮੌਜੂਦਾ ਪ੍ਰਬੰਧਾਂ ਦੇ ਤਹਿਤ ਘਰ ਖਰੀਦਣ ਲਈ ਹੋਮ ਲੋਨ ਪ੍ਰਾਪਤ ਕਰਨਾ ਉਹਨਾਂ ਲਈ ਔਖਾ ਹੋ ਸਕਦਾ ਕਿਉਂਕਿ ਉਹਨਾਂ ਉੱਤੇ ਪਹਿਲਾਂ ਹੀ ਸਟੂਡੈਂਟ ਲੋਨ ਹੈ।
At its current stage, I feel like it'll be fairly hard to get a home.
I feel like impossible.
Khajanchi Jim Chams ne maujooda prabandhan vich badlaav di ghoshna kiti hai. Unna mutabak nava system naujawanan di madad karega.
We're coming at this housing challenge from every responsible angle. We've asked the regulators and the banks to apply a more reasonable lens to loan applications from people with a student debt.
ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਪ੍ਰਣਾਲੀ ਤਹਿਤ ਜਦੋਂ ਬੈਂਕ ਹੋਮ ਲੋਨ ਦੀ ਅਰਜ਼ੀ ਦਾ ਮੁਲਾਂਕਣ ਕਰਦਾ ਹੈ ਤਾਂ ਉਹ ਬੇਨੇਕਾਰ ਦੇ ਵਿਦਿਆਰਥੀ ਕਰਜ਼ੇ ਦੇ ਪੱਧਰ ਨੂੰ ਵੀ ਵੇਖਦਾ। ਵਿਦਿਆਰਥੀ ਕਰਜ਼ੇ ਨੂੰ ਬੇਨੇਕਾਰ ਦੇ ਵਿਰੁੱਧ ਤੋਲਿਆ ਜਾਂਦਾ। ਜੇ ਆਮ ਭਾਸ਼ਾ ਵਿੱਚ ਕਹੀਏ ਤਾਂ ਜਿੰਨਾ ਜ਼ਿਆਦਾ ਸਟੂਡੈਂਟ ਲੋਨ ਅਗਲਾ ਲੋਨ ਪਾਸ ਹੋਣਾ ਓਨਾ ਹੀ ਔਖਾ ਹੋ ਸਕਦਾ। ਪਰ ਟ੍ਰੈਜਰਰ ਦਾ ਕਹਿਣਾ ਹੈ ਕਿ ਵਿਦਿਆਰਥੀ ਕਰਜ਼ਾ ਹੋਰ ਕਰਜ਼ਿਆਂ ਵਾਂਗ ਨਹੀਂ ਹੁੰਦਾ। ਉਹਨਾਂ ਨੇ ਇਸ ਦੇ ਕਈ ਕਾਰਨ ਦੱਸੇ, ਜਿਵੇਂ ਕਿ ਇਸ ਵਿੱਚ ਸੂਚਕਾਂਕ ਤੋਂ ਪਰੇ ਵਿਆਜ ਸ਼ਾਮਲ ਨਾ ਹੋਣਾ।
It's different because paying it back is contingent on income. If people are between jobs, the repayment of student debt is paused. There are a whole range of reasons why this is a different kind of debt. This was pointed out by in the recommendations of the university's accord. Now for the last few months I've been working closely with the regulators.
Regulators ਉਧਾਰ ਦੇਣ ਦੇ ਨਿਯਮਾਂ ਅਤੇ ਮਾਰਗਦਰਸ਼ਨ ਨੂੰ ਨਿਰਧਾਰਿਤ ਕਰਦੇ ਨੇ। ਇਹਨਾਂ ਨਿਯਮਾਂ ਰਾਹੀਂ ਹੀ ਬੈਂਕ ਸਰਵਿਸੇਬਿਲਟੀ ਦਾ ਮੁਲਾਂਕਣ ਕਰਦੇ ਨੇ। ਜੇ ਆਮ ਭਾਸ਼ਾ ਵਿੱਚ ਕਵਾਂ ਤਾਂ ਕਿਸੇ ਵਿਅਕਤੀ ਦੀ ਕਰਜ਼ੇ ਦਾ ਭੁਗਤਾਨ ਕਰਨ ਦੀ ਯੋਗਤਾ ਹੈ ਜਾਂ ਨਹੀਂ, ਇਹ ਤੈਅ ਕਰਨ ਦੇ ਬੈਂਕਾਂ ਦੇ ਨਿਯਮ ਰੈਗੂਲੇਟਰ ਨਿਰਧਾਰਿਤ ਕਰਦੇ ਨੇ। ਉਹਨਾਂ ਰੈਗੂਲੇਟਰਾਂ ਵਿੱਚ ਆਸਟ੍ਰੇਲੀਅਨ ਪ੍ਰੂਡੈਂਸ਼ੀਅਲ ਰੈਗੂਲੇਟਰ ਅਥਾਰਿਟੀ APRA, ਆਸਟ੍ਰੇਲੀਅਨ ਸਿਕਿਉਰਿਟੀ ਐਂਡ ਇਨਵੈਸਟਮੈਂਟ ਕਮਿਸ਼ਨ ASIC ਸ਼ਾਮਲ ਹਨ। ਹੁਣ ਖਜਾਨਚੀ ਨੇ APRA ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਬੈਂਕ ਨੂੰ ਵਿਦਿਆਰਥੀ ਕਰਜ਼ੇ ਦੀ ਅਦਾਇਗੀ ਨੂੰ ਗਿਰਵੀਨਾਮੇ ਭਾਵ ਮੌਗੇਜ ਦੇ ਮੁਲਾਂਕਣ ਤੋਂ ਬਾਹਰ ਰੱਖਣ, ਬਸ਼ਰਤੇ ਸੰਭਾਵੀ ਖਰੀਦਦਾਰ ਥੋੜੇ ਸਮੇਂ ਵਿੱਚ ਕਰਜ਼ੇ ਦਾ ਭੁਗਤਾਨ ਕਰਨ ਲਈ ਤਿਆਰ ਹੋਵੇ। ਤੁਹਾਨੂੰ ਦੱਸ ਦਈਏ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਨਿਰਦੇਸ਼ਾਂ ਦੇ ਚੱਲਦੇ APRA ਕਰਜ਼ੇ ਦੀ ਰਿਪੋਰਟਿੰਗ ਦੀ ਪਰਿਭਾਸ਼ਾ ਨੂੰ ਵੀ ਅਪਡੇਟ ਕਰ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਹੈਲਪ ਕਰਜ਼ਿਆਂ ਨੂੰ ਰਿਪੋਰਟਿੰਗ ਦੇ ਉਦੇਸ਼ ਲਈ ਕਰਜ਼ੇ ਵਜੋਂ ਨਹੀਂ ਮੰਨਿਆ ਜਾਵੇਗਾ। ਜੇਕਰ ਇੱਦਾਂ ਹੋ ਜਾਂਦਾ ਤਾਂ ਇਸ ਰਾਹੀਂ ਲੋਕਾਂ ਦੀ ਉਧਾਰ ਲੈਣ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ। UNSW ਅਰਥਸ਼ਾਸਤਰ ਦੇ ਪ੍ਰੋਫੈਸਰ ਰਿਚਰਡ ਹੋਲਡਨ ਇਸ ਗੱਲ ਉੱਤੇ ਸਹਿਮਤੀ ਜਤਾਈ ਕਿ ਮੌਜੂਦਾ ਦਿਸ਼ਾ ਨਿਰਦੇਸ਼ਾਂ ਨੇ ਵਿਦਿਆਰਥੀ ਕਰਜ਼ੇ ਵਾਲੇ ਲੋਕਾਂ ਲਈ ਘਰ ਖਰੀਦਣਾ ਹੋਰ ਮੁਸ਼ਕਿਲ ਬਣਾ ਦਿੱਤਾ।
It did seem to be a barrier, so it appeared that banks were counting this as any other kind of debt, and that they were just lacking the kind of guidance that they would need from APRA to be sure that they were treating it the right way. So that's just the banks being cautious, but if this leads to a clarification of that, that will be very beneficial for young people getting into the property market.
ਪਰ ਕੋਲੀਜਨ ਹਾਊਸਿੰਗ ਦੇ ਬੁਲਾਰੇ ਮਾਈਕਲ ਸੁਕਰ ਇਸ ਨਾਲ ਅਸਹਿਮਤ ਨੇ।
This is an 11th hour letter from the Treasurer to APRA making some very minor changes. We don't think it's going to materially help Australian first home buyers. It's just an action to cover up on the fact that this government has made life harder for potential first home buyers and renters over the last 2.5 years.
ਐਲਾਨੀਆਂ ਗਈਆਂ ਤਬਦੀਲੀਆਂ ਤੋਂ ਪਹਿਲਾਂ ਵੀ ਫੈਡਰਲ ਸਰਕਾਰ ਨੇ ਸਟੂਡੈਂਟ ਲੋਨ ਨੂੰ ਲੈ ਕੇ ਕਈ ਨੀਤੀਆਂ ਸੁਣਾਈਆਂ ਸਨ। ਪਿਛਲੇ ਸਾਲ ਹੀ ਸਰਕਾਰ ਨੇ ਵਿਦਿਆਰਥੀ ਕਰਜ਼ਿਆਂ ਦੇ ਉੱਚ ਸੂਚਾਂਕ ਭਾਵ ਇੰਡੈਕਸੇਸ਼ਨਸ ਨੂੰ ਖਤਮ ਕਰ ਦਿੱਤਾ ਸੀ। ਲੇਬਰ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਜੇਕਰ ਉਹ ਦੁਬਾਰਾ ਚੁਣੇ ਜਾਣ ਤਾਂ ਵਿਦਿਆਰਥੀਆਂ ਦੇ ਕਰਜ਼ਿਆਂ ਨੂੰ 20% ਦੀ ਛੋਟ ਦਿੱਤੀ ਜਾਵੇਗੀ। ਇਸ ਦੌਰਾਨ ਗ੍ਰੀਨਜ਼ ਦਾ ਕਹਿਣਾ ਹੈ ਕਿ ਲੇਬਰ ਵੱਲੋਂ ਐਲਾਨੀਆਂ ਗਈਆਂ ਤਬਦੀਲੀਆਂ ਕਾਫੀ ਨਹੀਂ ਹਨ।
A much better option than ignoring a HEX debt would be to wipe the HEX debts altogether. We know that HEX debts have blown out of control for young people in this country, and they are a real weight around the neck of young people who are trying to move forward with their future.
ਸਿਆਸਤਦਾਨ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਮੋਡ ਵਿੱਚ ਚਲੇ ਗਏ ਨੇ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੀਆਂ ਨੀਤੀਆਂ ਵਧੇਰੇ ਲੋਕਾਂ ਨੂੰ ਘਰ ਦਿਵਾਉਣ ਵਿੱਚ ਕਾਮਯਾਬ ਹੋਣ ਤਾਂ ਕਿ ਉਹ ਕੈਨਬਰਾ ਵਿੱਚ ਮੁੜ ਵਾਪਸੀ ਕਰ ਸਕਣ। SBS ਨਿਊਜ਼ ਲਈ ਨਵੀਨ ਰਜ਼ੀਕ ਅਤੇ ਟੀਮ ਮਿਸ਼ੈਲ ਦੀ ਇਹ ਰਿਪੋਰਟ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਈ ਹਾਂ। ਮੈਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।